ਕੋਈ ਦੇਵੇ ਰਸ ਤਾਂ ਮਿਲਦਾ, ਨਹੀਂ ਤਾਂ ਕਿਸੇ ਨੂੰ ਰਸ ਪ੍ਰਾਪਤ ਹੀ ਨਹੀਂ ਹੁੰਦਾ। ਬਾਕੀ ਦੀਆਂ ਸਾਰੀਆਂ ਤਾਂ ਗੱਲਾਂ ਹੀ ਨੇ, ਹੋਰ ਵਿਸਥਾਰ ਦਿੰਦੇ ਨੇ ਅਗਲੇ ਸਲੋਕ ਚ ਇਸੇ ਦੇ ਰਸ ਦਾ ਹੀ। ਸਲੋਕ ਆਤਮ ਰਸ ਜੇ ਜਾਣਿਆ, ਜਿਨ੍ਹਾਂ ਨੇ ਆਤਮਕ ਰਸ ਨੂੰ ਜਾਣ ਲਿਆ ਹੈ, ਆਪਾਂ ਸਾਰੇ ਬੈਠੇ ਹਾਂ ਤਾਂ ਆਤਮਕ ਰਸ ਨਹੀਂ ਜਾਣਿਆ ਆਪਾਂ ਨੂੰ, ਔਰ ਨਾਲੇ ਹੈ ਆਪਣੇ ਅੰਦਰ, ਗੰਨੇ ਦਾ ਰਸ ਹੈ, ਇਹ ਫਲਾਨੀ ਚੀਜ਼ ਦਾ ਜੂਸ ਹੈ, ਇਹ ਬਦਾਮ ਰੋਗ ਨੇ, ਇਹ ਤੇਲ, ਇਹਨਾਂ ਦਾ ਆਪਾਂ ਟੇਸਟ ਸਭ ਨੂੰ ਪਤਾ, ਰੋਟੀ ਦਾ ਸਵਾਦ ਵੀ ਪਤਾ, ਸੱਕ ਕਿੱਕਰ ਦਾ ਸੱਕ ਪਾਣੀ ਪਾ ਕੇ ਲੋਕ ਸ਼ਰਾਬ ਬਣਾਉਂਦੇ, ਰਸ ਕਸ ਕਹਿੰਦੇ ਇਹਨਾਂ ਨੂੰ, ਉਹਦਾ ਸਵਾਦ ਸਭ ਨੂੰ ਪਤਾ ਹੈ। ਦੁਨੀਆਂ ਦੇ ਅੰਦਰ ਹਰ ਇੱਕ ਚੀਜ਼ ਦਾ ਪਤਾ ਹੈ, ਇੱਕ ਸਵਾਦ ਨਹੀਂ ਸੀ ਪਤਾ ਸਾਇੰਸਦਾਨਾਂ ਨੂੰ, ਉਹ ਵੀ ਪਤਾ ਲੱਗ ਗਿਆ। ਚਲੋ ਉਹਨੇ ਪਹਿਲਾਂ ਸਾਲਟ ਖਾ ਲਏ, ਬਹੁਤ ਸਾਰੇ ਸਾਲਟ ਖਾ ਕੇ ਉਹ ਵੀ ਉਹਦਾ ਸਵਾਦ ਦੱਸ ਦਿੱਤਾ ਕਿ ਆਹ ਚੀਜ਼ ਦਾ ਆਹ ਸਵਾਦ ਹੈ। ਆਪਾਂ ਦੁਨੀਆਂ ਦੇ ਸਾਰੇ ਰਸ ਕਸ ਜਾਣੇ, ਪਰ ਆਤਮ ਰਸ ਜੇ ਜਾਣਿਆ, ਹਰ ਰੰਗ ਸਹਿਜੇ ਮਾਣ, ਉਹ ਹਰੀ ਦੇ ਪ੍ਰੇਮ ਰਸ ਨੂੰ ਸਹਿਜੇ ਹੀ ਮਾਣਦਾ, ਆਪਣੇ ਆਤਮਕ ਰਸ ਅੰਦਰ ਹੈ। ਗੰਨਾ ਤਾਂ ਖੇਤ ਚ ਪੁੱਟ ਕੇ ਲਿਆਉਣਾ, ਫਿਰ ਕੁਲਾੜੀ ਚਾਹੀਦੀ ਹੈ, ਤੇ ਸੰਗਤਰਾ ਤੋੜ ਕੇ ਲਿਆਉਣਾ, ਤੇ ਮਸ਼ੀਨ ਚਾਹੀਦੀ ਹੈ ਜੂਸ ਵਾਲੀ, ਹਰ ਚੀਜ਼ ਬਾਹਰੋਂ ਲਿਆ ਕੇ ਆਪਾਂ ਨੂੰ ਲੋੜ ਪੈਂਦੀ ਰਸ ਕੱਢਣ ਦੀ। ਉਹ ਰਸ ਸਿਰਫ ਮੂੰਹ ਤੋਂ ਕਿੰਨੀ ਕੁ ਦੂਰ ਹੈ, ਇੱਕ ਡੇਢ ਕੁ ਗਿੱਠ ਹੈ ਸਾਰਾ ਹੀ ਮੂੰਹ ਤੋਂ, ਜਿਹੜੀ ਇੱਕ ਡੇਢ ਗਿੱਠ ਦੂਰ ਚੀਜ਼ ਅੰਦਰ ਸਰੀਰ ਦੇ ਵਿੱਚ ਪਈ ਆ, ਉਹ ਨਹੀਂ ਆਪਾਂ ਖਾ ਸਕੇ, ਬਾਹਰਲੇ ਰਸਾਂ ਨੂੰ ਭੱਜ ਭੱਜ ਪੈਂਦੇ ਹਾਂ। ਮਹਾਰਾਜ ਕਹਿੰਦੇ ਆਤਮ ਰਸ ਜੇ ਜਾਣਿਆ, ਹਰ ਰੰਗ ਸਹਿਜੇ ਮਾਣ, ਨਾਨਕ ਧੰਨ 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 ਜਾਣ ਆਏ ਤੇ ਪ੍ਰਵਾਨ। ਕਹਿੰਦੇ ਮੈਂ ਤੁਸੀਂ ਗੰਨੇ ਦੇ ਰਸ ਪੀਣ ਵਾਲਿਆਂ ਨੂੰ ਧੰਨ ਨਹੀਂ ਕਹਿੰਦਾ, ਜੂਸ ਪੀਣ ਵਾਲੇ ਹੋਰ ਦੂਜੇ ਤੀਜੇ ਲੋਕ ਰਸ ਕਸ ਜੋ ਮਰਜ਼ੀ ਪੀ ਜਾਓ, ਤੁਸੀਂ ਕਿੱਥੋਂ ਧੰਨ ਹੋ ਗਏ? ਜਿਨ੍ਹਾਂ ਨੇ ਆਪਣੇ ਅੰਦਰੋਂ ਆਤਮਕ ਰਸ ਨੂੰ ਜਾਣਿਆ, ਲੱਭਿਆ, ਸਵਾਦ ਚੱਖਿਆ ਹੈ, ਕਹਿੰਦੇ ਮੈਂ ਉਹਨਾਂ ਨੂੰ ਕਹਿੰਦਾ ਧੰਨ 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 ਜਨ ਆਏ ਤੇ ਪ੍ਰਵਾਨ। ਉਹ ਪ੍ਰਵਾਨ ਨੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਇਹੋ ਜਿਹੇ ਗੁਰਮੁਖਾਂ ਤੋਂ ਬਿਹਾਰ ਜਾਈਏ ਪੌੜੀ, ਆਇਆ ਸਫਲ ਤਾਹੂ ਕੋ ਗਣੀਐ। ਇਹ ਦੁਨੀਆਂ ਦੇ ਅੰਦਰ ਉਸ ਬੰਦੇ ਦਾ ਆਉਣਾ ਹੀ ਸਫਲਾ ਗਿਣਿਆ ਜਾਂਦਾ ਹੈ, ਜਾਸ ਰਸਨ ਹਰ ਹਰ ਜਸ ਭੰਨੀਐ, ਜਿਹਦੀ ਜ਼ਬਾਨ ਦੇ ਉੱਤੋਂ ਵਾਹਿਗੁਰੂ 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 ਨਿਕਲਦਾ। ਆਮ ਲੋਕ ਇਹਨੂੰ ਸਮਝਦੇ ਐਵੇਂ ਕਰਦਾ, ਵਾਹਿਗੁਰੂ ਕਹਿਣ ਦਾ ਕੀ ਫਾਇਦਾ? ਬਹੁਤ ਸਾਰੇ ਲੋਕ ਐਵੇਂ, ਉਹ ਕਾਕਾ ਵਾਹਿਗੁਰੂ ਕਹਿਣ ਦਾ ਕੀ ਫਾਇਦਾ, ਉਹੀ ਪੜ੍ਹ ਲਓ ਘੜੀ ਕਿਤਾਬ ਪੜ੍ਹ ਲਓ, ਕੋਈ ਪਾਠ ਕਰੀ ਜਾਂਦੇ ਹੋ, ਇਹਦਾ ਕੀ ਫਾਇਦਾ? ਬ੍ਰਹਮ ਗਿਆਨੀ ਦੇ ਮੁਕਾਬਲੇ ਚਲੇ ਜਾਓਗੇ? ਇੱਕ ਨਾਮ ਜਪਣ ਵਾਲੇ ਸਧਾਰਨ ਮਨੁੱਖ ਦੇ ਮੁਕਾਬਲੇ ਚ ਨਹੀਂ ਕੋਈ ਜਾ ਸਕਦਾ। ਇਸ ਕਰਕੇ ਜਿਵੇਂ ਤੁਰੇ ਜਾਣ, ਉਹ ਵੈਦ ਨੂੰ ਲੈ ਕੇ ਆਇਆ ਜਾ ਕੇ, ਵੈਦ ਬੜਾ ਸਿਆਣਾ ਸੀ ਇਲਾਕੇ ਦਾ, ਨਾਲ ਕੰਪਿਊਟਰ ਜਿਹਾ ਉਹਦਾ ਆਇਆ, ਉਹ ਊਠ ਤੜਫ ਰਿਹਾ ਸੀ, ਉਹ ਕਿਤੇ ਸਾਬਤਾ ਜਿਹੜਾ ਤਰਬੂਜ ਹੁੰਦਾ ਨਾ, ਛੋਟਾ ਜਿਹਾ ਹੁੰਦਾ ਖਰਬੂਜੇ ਜਿੱਡਾ, ਉਹ ਕਿਤੇ ਊਠ ਸਾਰਾ ਹੀ ਅੰਦਰ ਲੰਘਾ ਕੇ ਉਹਦੇ ਗਲ ਚ ਫਸ ਗਿਆ। ਊਠ ਤੜਫਣ ਲੱਗ ਗਿਆ, ਉਹਨੇ ਕਿਹਾ ਵੀ ਊਠ ਮਰ ਜਾਏਗਾ। ਉਹ ਵੈਦ ਬੁਲਾਇਆ, ਬੜਾ ਸਿਆਣਾ ਵੈਦ ਸੀ, ਉਹ ਕਹਿੰਦਾ ਵੀ ਇਹ ਤਾਂ ਕੋਈ ਹੁਣ ਇਲਾਜ ਨਹੀਂ ਕਰ ਸਕਦੇ, ਗਲ ਵੱਢਣਾ ਪਏਗਾ, ਆਪਰੇਸ਼ਨ ਕਰਨਾ ਪਏਗਾ, ਇਹ ਕੋਈ ਰੱਬ ਦਾ ਪਿਆਰਾ ਲਾਗਿਆਂ ਤੁਰੇ ਜਾਂਦਾ। ਕਹਿੰਦੇ ਉਹ ਊਠ ਤੜਫੀ ਜਾਂਦਾ, ਕੀ ਕਰਦੇ ਤੁਸੀਂ ਖੜੇ? ਉਹ ਕਹਿੰਦਾ ਜੀ ਇਹਦਾ ਤਾਂ ਕੋਈ ਇਲਾਜ ਨਹੀਂ, ਇਹਦੇ ਗਲ ਚ ਕਚਰਾ ਫਸ ਗਿਆ, ਉਹਨੂੰ ਕਚਰਾ ਕਹਿੰਦੇ ਨੇ, ਸਾਬਤਾ ਹਦਵਾਣਾ ਜਿਹੜਾ ਹੁੰਦਾ ਛੋਟਾ ਜਿਹਾ। ਮਹਾਤਮਾ ਕਹਿੰਦੇ ਉਹ ਇਹ ਪੱਥਰ ਲਿਆ ਭੱਜ ਕੇ, ਪੱਥਰ ਉਹਦੀ ਗਰਦਨ ਦੇ ਥੱਲੇ ਰੱਖਿਆ, ਉੱਤੋਂ ਇੱਕ ਹੋਲਾ ਜਿਹਾ ਪੱਥਰ ਮਾਰਿਆ, ਹੌਲੀ ਇੱਕ ਦਿਨੇ ਉਹ ਕਚਰਾ ਟੁੱਟ ਗਿਆ ਅੰਦਰ ਹੀ, ਉਹ ਗਾਂ ਲੰਘਿਆ, ਚੰਗਾ ਭਲਾ ਊਠ ਉੱਠ ਕੇ ਬੈਠਾ ਹੋ ਗਿਆ। ਕਹਿੰਦਾ ਕਿੰਨੇ ਸਾਲ ਹੋ ਗਏ ਤੈਨੂੰ ਵੈਦਗਿਰੀ ਕਰਦੇ ਨੂੰ? ਕਹਿੰਦਾ ਜੀ 50 ਸਾਲ। ਕਹਿੰਦੇ ਬੇਅਰਥ, ਕੋਈ ਫਾਇਦਾ ਨਹੀਂ। ਕਹਿੰਦਾ ਉਹ ਰੱਬ ਦੇ ਬੰਦਿਆਂ ਨੂੰ ਤੁਸੀਂ ਸਮਝਦੇ ਹੋ, ਇਹ ਅਣਜਾਣ ਨੇ, ਇਹਨਾਂ ਨੂੰ ਪਤਾ ਨਹੀਂ ਕਿਸੇ ਗੱਲ ਦਾ। ਤੇ ਦੇਖੋ ਕਹਿੰਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਕੋਲ ਬਹੁਤ ਕੁਛ ਹੁੰਦਾ, ਪਰ ਉਹ ਦੁਨੀਆਂ ਤੋਂ ਕਿਨਾਰਾ ਕਰ ਜਾਂਦੇ ਨੇ ਕਿ ਦੁਨੀਆਂ ਐਵੇਂ ਜਾਨ ਹੀ ਖਾਊਗੀ ਮੇਰੀ। ਆਏ ਬਸਾ ਸਾਧੂ ਕਹਿ ਸੰਗੇ, ਕਹਿੰਦੇ ਜਿਹੜੇ ਬੰਦੇ ਭਾਗਾਂ ਵਾਲੇ ਨੇ ਉਹ ਸਾਧ ਸੰਗਤ ਵਿੱਚ ਵਸਦੇ ਨੇ, ਬੈਠਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਦੇ ਨੇ। ਸਾਧੂ ਚਾਹੇ ਸਤਿਗੁਰ ਲਾ ਲਓ ਇੱਥੇ, ਚਾਹੇ ਸਤਿਗੁਰ, ਸਾਧੂ ਦੀ ਸੰਗਤ, ਸਤਿਗੁਰੂ ਦੀ ਸਾਧ ਸੰਗਤ, ਸਾਧ ਸੰਗਤ ਦੇ ਕੋਲ ਬੈਠਦੇ ਨੇ, ਜਾਂ ਜਿਹੜਾ ਸਾਧ ਸੰਗਤ ਕਰਨ ਵਾਲਾ ਪੁਰਸ਼ ਹੈ ਕਈ ਸਾਲਾਂ ਤੋਂ ਅਭਿਆਸੀ ਹੈ, ਜਾਂ ਉਹ ਸੰਗਤ ਕਰਨ ਵਾਲੇ ਪੁਰਸ਼ ਦੇ ਕੋਲ ਵੀ ਬੈਠਦੇ ਭਾਗਾਂ ਨਾਲ, ਕਿਤੇ ਹੁਣ ਤੁਹਾਡੇ ਕੋਲ ਕੋਈ ਆ ਕੇ ਬਹਿ ਜੇ ਸਾਰਾ ਦਿਨ ਦੇ ਵਿੱਚ ਕੁਦਰਤੀ, ਤੁਸੀਂ ਅੱਜ ਦੀ ਕਥਾ ਦੀ ਗੱਲ ਉਹਨੂੰ ਸੁਣਾ ਦਿਓ ਔਰ ਉਹ ਬੰਦੇ ਦਾ ਜੀਵਨ ਬਦਲ ਜਾਵੇ, ਉਹ ਤਾਂ ਤੁਹਾਡੇ ਚਰਨ ਪਕੜ ਲਏਗਾ। ਕਿਉਂ? ਉਹ ਕਹੇਗਾ ਵੀ ਇਹਨੇ ਸੰਗਤ ਕੀਤੀ ਹੈ, ਸੰਗਤ ਵਿੱਚ ਇਹਨੂੰ ਇੰਨਾ ਕੁਛ ਮਿਲਿਆ ਹੈ, ਇਸ ਬੰਦੇ ਨੇ ਇੱਕ ਗੱਲ ਕਹਿ ਕੇ ਮੇਰਾ ਜੀਵਨ ਬਦਲ ਦਿੱਤਾ। ਆਪਾਂ ਉਹਨੂੰ ਕੀ ਕਹਿੰਦੇ? ਸਾਧੂ। ਸਾਧੂ ਦੀ ਸੰਗਤ, ਸਤਿਗੁਰੂ ਦੀ ਸੰਗਤ ਕਰਕੇ, ਸਾਧ ਸੰਗਤ ਕਰਕੇ ਆਪਾਂ ਵੀ ਨਾਲ ਹੀ ਸਾਧੂ ਬਣ ਗਏ ਤੇ ਸਾਧੂ ਨੇ ਜੀਵਨ ਪਲਟਾ ਦਿੱਤਾ। ਵਾਲਮੀਕ ਜੀ ਦਾ ਆਂਦਿਨ ਨਾਮ ਤੇ ਆਵ ਹੈ ਰੰਗੇ, ਉਹ ਰਾਤ ਦਿਨ ਪ੍ਰੇਮ ਦੇ ਨਾਲ ਵਾਹਿਗੁਰੂ 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 ਧਿਆਉਣ ਲੱਗ ਜਾਂਦੇ ਨੇ। ਆਵਤ ਸੋ ਜਨ ਨਾਮ ਹੈ ਰਾਤਾ, ਉਹ ਬੰਦਾ ਆਉਂਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ। ਦੁਨੀਆਂ ਵਿੱਚ ਜਨਮ ਲੈਂਦੇ ਹੀ ਸੁਭਾਅ ਖਿਆਲ ਉਹਦੇ ਇਸ ਤਰ੍ਹਾਂ ਦੇ ਹੁੰਦੇ ਨੇ, ਜਾ ਕੇ ਦਇਆ ਮਾਇਆ ਵਿਧਾਤਾ। ਪਰ ਕਹਿੰਦੇ ਉਹ ਐ ਨਹੀਂ ਬਣ ਜਾਂਦਾ ਜਿਹਦੇ ਉੱਤੇ ਵਿਧਾਤੇ ਵਾਹਿਗੁਰੂ ਨੇ ਦਇਆ ਕੀਤੀ ਹੈ, ਤਰਸ ਕੀਤਾ, ਮਾਇਆ ਹੁੰਦੀ ਕਿਰਪਾ ਕੀਤੀ ਹੈ। ਉਹ ਆਉਂਦਿਆਂ ਸਾਰੀ ਜੰਮਦਿਆਂ ਹੀ ਸੁੱਕ ਲਈ ਉਦਾਸੀ, ਉਹਨਾਂ ਨੂੰ ਜੰਮਦਿਆਂ ਸਾਰ ਹੀ ਨਾਮਦਾਨ ਮਿਲ ਜਾਂਦਾ, ਜੰਮਦਿਆਂ ਹੀ ਮਾਂ ਬਾਪ ਗੁਰਸਿੱਖ ਮਿਲ ਜਾਂਦੇ ਨੇ। ਇੱਕ ਆਇਆ ਆਵਨ ਫਿਰ ਜੋਨ ਨਾ ਆਇਆ, ਹੁਣ ਜਦੋਂ ਉਹ ਇੱਕੋ ਵਾਰੀ ਆਉਂਦਾ ਨਾਮ ਜਪਣ ਵਾਲਾ ਜੀ ਤੇ ਕਿਰਪਾ ਹੈ, ਆ ਕੇ ਜਨਮ ਸੁਧਾਰ ਕੇ ਚਲਿਆ ਗਿਆ, ਦੁਬਾਰਾ ਜੂਨਾਂ ਚ ਨਹੀਂ ਆਉਂਦਾ। ਕਿਉਂ? ਉਹ ਕਿੱਧਰ ਚਲਿਆ ਗਿਆ ਜੀ, ਦੁਬਾਰਾ ਕਿਉਂ ਨਹੀਂ ਆਇਆ? ਕਹਿੰਦੇ ਨਾਨਕ ਹਰ ਕਾ ਦਰਸ਼ ਸਮਾਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਤਾਂ ਭਾਈ ਹਰੀ ਦੇ ਦਰਸ਼ਨਾਂ ਦੇ ਵਿੱਚ ਇਉਂ ਸਮਾ ਗਿਆ, ਨਾਨਕ ਲੀਨ ਪਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ। ਉਹ ਕਿਵੇਂ ਮੁੜ ਕੇ ਆਏਗਾ? ਜਦ ਉਹ ਸਮਾਈ ਗਿਆ ਦਰਸ਼ਨਾਂ ਦੇ ਵਿੱਚ, ਦਰਸ਼ਨ ਪ੍ਰਕਾਸ਼ ਤੇ ਇਧਰੋਂ ਵੀ ਪ੍ਰਕਾਸ਼ ਤੇ ਆਤਮਾ ਤੇ ਪਰਮਾਤਮਾ ਦਾ ਜਦੋਂ ਆਪਸ ਵਿੱਚ ਮਿਲਾਪ ਹੋ ਗਿਆ, ਪ੍ਰਕਾਸ਼ ਵਿੱਚ ਪ੍ਰਕਾਸ਼ ਮਿਲ ਗਿਆ, ਲੱਭਦੇ ਫਿਰ ਉਹ ਕਿੱਧਰ ਗਿਆ? ਉਹ ਤਾਂ ਰੱਬ ਦੇ ਵਿੱਚ ਲੀਨ ਹੋ ਗਿਆ ਜਾ ਕੇ, ਹੁਣ ਨਹੀਂ ਆਉਂਦਾ। ਇਹ ਤਾਂ ਸਾਡੇ ਵਰਗੇ ਜਿਹੜੇ ਐਵੇਂ ਕੋਈ ਕਰਦੇ ਨਹੀਂ, ਨਾਮ ਨਹੀਂ ਜਪਦੇ, ਰਸ ਨਹੀਂ ਲੈਂਦੇ, ਆਤਮਕ ਰਸ ਤੋਂ ਵਾਂਝੇ ਨੇ, ਉਹ ਬੰਦੇ ਘੁੰਮਦੇ ਰਹਿੰਦੇ ਨੇ, ਘੁੰਮਦੇ ਰਹਿੰਦੇ ਨੇ, ਗੇੜੇ ਖਾਂਦੇ ਰਹਿੰਦੇ ਨੇ। ਪਰਮਾਤਮਾ ਦੇਖਦੇ ਨੇ ਕਦ ਸੁਧਰੇਗਾ, ਕਦੇ ਨਾ ਕਦੇ ਤਾਂ ਸੁਧਰੇਗਾ ਹੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਓ ਜਿਹੜਾ ਆਪਣੇ ਅੰਦਰ ਰਸ ਹੈ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਉਹ ਅੰਦਰ ਜਿਹੜਾ ਸਾਡੇ ਚੀਜ਼ ਹੈ ਨਾ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਹੈ, ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਬਾਹਰ ਕਾਹਨੂੰ ਲੱਭਦੇ ਹੋ? ਆਓ ਅੰਦਰ ਨੂੰ ਚੱਲੀਏ, ਅੰਦਰ ਨੂੰ। ਜਿਹੜਾ ਬੰਦਾ ਸੰਗਤ ਤੋਂ ਬਾਹਰ ਹੈ ਉਹਨੇ ਕੀ ਲੈ ਲੈਣਾ? ਜਿਹੜਾ ਬੰਦਾ ਅੰਦਰ ਹੈ ਉਹੀ ਸਭ ਕੁਛ ਲੈਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਓ ਭਾਈ ਅੰਦਰ ਨੂੰ ਚੱਲੀਏ, ਆਪਣੇ ਆਤਮਕ ਤੌਰ ਤੇ ਆਪਣੇ ਮਨ ਦੇ ਵਿੱਚ ਨੂੰ ਚੱਲੀਏ। ਕਦੇ ਜਾਣਾ ਸਿੱਖੋ ਸਰੀਰ ਦੇ ਅੰਦਰ ਨੂੰ ਧਿਆਨ ਦੇ ਨਾਲ। ਜਦੋਂ ਆਪਾਂ ਆਪਣੇ ਅੰਦਰ ਨੂੰ ਜਾਣਾ ਸਿੱਖ ਗਏ ਤਾਂ ਆਪਾਂ ਕਾਮਯਾਬ ਹੋ ਜਾਵਾਂਗੇ। ਜਿਹੜਾ ਬੱਚਾ ਸਕੂਲੋਂ ਬਾਹਰ ਰਹੇ, ਕਾਲਜ ਤੋਂ ਬਾਹਰ ਰਹੇ, ਕਹਿੰਦੇ ਇਹ ਕੀ ਹੈ, ਕੱਢਤਾ ਬਸ, ਉਹਨੇ ਕਰਨਾ ਹੀ ਕੱਖ ਨਹੀਂ, ਉਹ ਤੇ ਪਾਸ ਵੀ ਨਹੀਂ ਹੋ ਸਕਦਾ ਕਿਉਂਕਿ ਤਾਂ ਰਿਹਾ ਹੀ ਬਾਹਰ ਹੈ। ਜਿਹੜਾ ਬੱਚਾ ਅੰਦਰ ਆ ਗਿਆ ਉਹ ਪੜ ਗਿਆ। ਮਹਾਰਾਜ ਕਹਿੰਦੇ ਜਿਹੜਾ ਬੰਦਾ ਸੰਗਤ ਵਿੱਚ ਆ ਗਿਆ, ਸੰਗਤ ਵਿੱਚ ਆ ਕੇ ਫਿਰ ਅੰਦਰ ਆਉਣਾ ਸਿੱਖ ਗਿਆ, ਅੰਦਰ ਆਪਣੇ ਮਨ ਦੇ ਅੰਦਰ ਆਪਣੇ ਹਿਰਦੇ ਚ ਆਪਣੇ ਮਨ ਨੂੰ ਲਿਆਉਣਾ ਸਿੱਖ ਗਿਆ, ਉਹ ਕਾਮਯਾਬ ਹੋ ਜਾਂਦਾ ਹੈ। ਇਸ ਕਰਕੇ ਆਓ ਆਪਣੇ ਅੰਦਰ ਨੂੰ ਆਓ, ਮਨ ਨੂੰ ਬੁਲਾਓ, ਮਨ ਪਰਦੇਸੀ ਵੇ ਪਿਆਰੇ, ਆਓ ਘਰੇ ਵਾਪਸ ਆ ਜਾ। ਬਾਹਰ ਕਿੱਧਰ ਜਾ ਰਿਹਾ? ਸਭ ਕੁਛ ਘਰ ਮੈਂ, ਬਾਹਰ ਨਾਹੀਂ, ਅੰਦਰ ਹੀ ਲੱਭਦੇ ਮਿਲ ਕੇ ਸਾਰੇ ਜਾਣੇ। ਵਾਹਿਗੁਰੂ 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 ਇਹ ਆਪਣੀ ਆਪਣੀ ਅਵਸਥਾ ਹੈ ਬੈਠਿਆਂ ਦੀ। ਸੰਗਤ ਵਿੱਚ ਕੋਈ ਕਿਹਾ ਜਿਹਾ ਬੈਠਾ, ਕਿੰਨੀ ਅਵਸਥਾ ਦਾ ਮਾਲਕ ਹੈ, ਕਿੰਨੀ ਕੁ ਅਵਸਥਾ ਦਾ ਮਾਲਕ ਹੈ।
ਇਹੀ ਕਥਾ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਕੋਲ ਮੈਂ ਕੀਤੀ, 2 ਘੰਟੇ ਲੱਗੇ। 2 ਘੰਟੇ ਨਾ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਕਿੱਥੇ ਬੈਠੇ ਆ, ਨਾ ਮੈਨੂੰ, ਕਿਉਂਕਿ ਅਵਸਥਾ ਦਾ ਫਰਕ ਹੈ ਆਪਣੀ ਦਾ। ਉਹਨਾਂ ਨੇ ਕਿਹਾ ਵੀ ਜੇ ਤੈਨੂੰ ਕਥਾ ਕਰਦਿਆਂ 8 ਘੰਟੇ ਵੀ ਲੱਗ ਜਾਣ, ਪ੍ਰਵਾਹ ਨਾ ਕਰੀ। ਜੇ ਤੁਹਾਡਾ ਹੁੰਦਾ ਵੀ ਟਾਈਮ, ਜੇ 5 ਮਿੰਟ ਉੱਤੇ ਹੋ ਗਏ, ਤੁਸੀਂ ਤਾਂ ਗਿਣਤੀਆਂ ਮਿਣਤੀਆਂ ਵਾਲੇ ਬੰਦੇ ਹੋ, ਗਿਣਤੀਆਂ ਜ਼ਿਆਦਾ ਗਿਣਦੇ ਹੋ, ਨਾ ਤਾਂ ਮੈਂ ਹੀ ਚੰਗੀ ਤਰ੍ਹਾਂ ਖੁੱਭ ਸਕਦਾ ਨਾ ਤੁਸੀਂ। ਅੱਧਾ ਧਿਆਨ ਤੁਹਾਡਾ ਕੰਮਾਂ ਕਾਰਾਂ ਚ ਘਰਾਂ ਚ ਹੁੰਦਾ, ਅੱਧਾ ਗ੍ਰਿਸਤੀ ਚ ਹੋਏ, ਫੇਰ ਵੀ ਚਲੋ ਜਿੰਨਾ ਕੁ ਆਪਾਂ ਰਸ ਲੈ ਸਕਦੇ ਹਾਂ ਉਨਾ ਕੁ ਲੈਣਾ। ਇਹ ਗੱਲ ਸੱਚਾਈ ਦੀ ਹੈ ਕਿ ਖੁੱਭ ਕੇ ਕਥਾ ਨਹੀਂ ਹੁੰਦੀ ਇੱਥੇ, ਇੱਥੇ ਤਾਂ ਇਹੀ ਡਰ ਰਹਿੰਦਾ ਟਾਈਮ ਨਾ ਹੋ ਜਾਵੇ, ਕਿਤੇ ਟਾਈਮ ਨਾ ਹੋ ਜਾਵੇ, ਬਸ ਇਸੇ ਗੱਲ ਦਾ ਹੀ ਰੌਲਾ ਹਮੇਸ਼ਾ ਬਣਿਆ ਰਿਹਾ ਇੱਥੇ। ਪਰ ਫੇਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸੀਮਿਤ ਸਮੇਂ ਦੇ ਵਿੱਚ ਆਪਾਂ ਜਿੰਨਾ ਕੁ ਵੀ ਰਸ ਲੈ ਸਕਦੇ ਹਾਂ, ਵੱਧ ਤੋਂ ਵੱਧ ਮਹਾਰਾਜ ਦੀ ਕਿਰਪਾ ਰਹੇ। ਸੋ ਆਓ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ, ਆਪਣੇ ਤੇ ਬਖਸ਼ਿਸ਼ ਕਰ ਰਹੇ ਨੇ ਪਾਵਨ ਪਵਿੱਤਰ ਉਪਦੇਸ਼। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਲੋਕ, ਕੱਲ ਵੀ ਇਹੀ ਅੱਖਰ ਦੁਆਰਾ ਹੀ ਉਪਦੇਸ਼ ਜਿਹੜਾ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਸੀ। ਸੋ 12ਵਾਂ ਸਲੋਕ ਅਤੇ 13ਵਾਂ ਸਲੋਕ ਆਪਾਂ ਸਰਵਣ ਕੀਤਾ। 14ਵੇਂ ਸਲੋਕ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਲੋਕ ਯਾਸ ਜਪਤ ਮਨ ਹੋਏ ਆਨੰਦ ਬਿਨਸੈ ਦੂਜਾ ਭਾਉ। ਯਾਸ ਜਿਸ ਜਪਤ, ਜਿਸ ਪਰਮੇਸ਼ਰ ਨੂੰ ਜਪਦਿਆਂ ਮਨ ਦੇ ਅੰਦਰ ਆਨੰਦ ਦੀ ਅਵਸਥਾ ਬਣਦੀ ਹੈ। ਭਗਤ ਰਵਿਦਾਸ ਜੀ ਦਾ ਹੁਣ ਆਪਾਂ ਜਿਹੜਾ ਸ਼ਬਦ ਸੁਣਿਆ, ਇਹ ਆਨੰਦ ਨੂੰ ਹੀ ਦੇਣ ਵਾਲਾ ਹੈ। ਅੰਨ ਤੇ ਦੋ ਦਵੈਸ਼, ਜਿੱਥੇ ਅੰਨ ਰਹਿਤ, ਜਿੱਥੇ ਦਵੈਸ਼ ਤੋਂ ਰਹਿਤ ਹੋ ਜਾਂਦਾ ਮਨ, ਉੱਥੇ ਜੀਵ ਦੇ ਅੰਦਰ ਆਨੰਦ ਜਨਮ ਲੈਂਦਾ। ਦਵੈਸ਼ ਤੋਂ ਰਹਿਤ ਮਨ ਨੂੰ ਆਨੰਦ ਬਣਿਆ ਹੋਇਆ, ਜਿੱਥੇ ਮਨ ਦੇ ਅੰਦਰ ਦਵੈਸ਼ ਹੈ, ਈਰਖਾ ਹੈ, ਉੱਥੇ ਆਨੰਦ ਨਹੀਂ ਬਣਦਾ। ਹੁਣ ਮਹਾਰਾਜ ਕਹਿੰਦੇ ਨੇ ਜਿਹੜੇ ਸੰਸਾਰ ਅੰਦਰ ਆਪਾਂ ਵਰਤਦੇ ਹਾਂ, ਮਾਇਆ ਵਿੱਚ ਵਰਤਦੇ ਹਾਂ, ਕੰਮਾਂ ਕਾਰਾਂ ਵਿੱਚ ਵਰਤਦੇ ਹਾਂ, ਇੱਥੇ ਤਾਂ ਆਪਣੇ ਅੰਦਰ ਦਵੈਸ਼ ਬਣੀ ਹੀ ਰਹਿਣੀ ਹੈ, ਕਿਉਂਕਿ ਦੂਜਾ ਜੋ ਜਾਣਨਾ ਹਰੇਕ ਨੂੰ, ਭਗਤੀ ਮਾਰਗ ਵਿੱਚ ਆਪਾਂ ਦੂਜਾ ਸਮਝਦੇ ਹੀ ਨਹੀਂ ਕਿਸੇ ਨੂੰ, ਸਾਰਿਆਂ ਵਿੱਚ ਬ੍ਰਹਮ ਹੀ ਬ੍ਰਹਮ ਹੈ। ਭਗਤ ਨਾਮਦੇਵ ਜੀ ਵਾਂਗੂ ਕੂਕਰ ਦੇ ਮਗਰ ਘਿਓ ਲੈ ਕੇ ਦੌੜ ਪਏ, ਮਹਾਰਾਜ ਇਹ ਘਿਓ ਲੈ ਕੇ ਰੋਟੀ ਖਾਇਓ, ਆਪਾਂ ਕਿੱਥੇ ਆਪਣੀ ਅਵਸਥਾ, ਕੂਕਰ ਆ ਜਾ ਆਪਾਂ ਡੰਡਾ ਮਾਰੀਏ। ਉਹਨਾਂ ਤੇ ਇਸ ਅਵਸਥਾ ਦਾ ਫਰਕ, ਇਹਨੂੰ ਕਹਿੰਦੇ ਆਨੰਦ ਦੀ ਅਵਸਥਾ। ਭਗਤ ਰਵਿਦਾਸ ਜੀ ਦੀ ਅਵਸਥਾ ਦੇਖੀ ਕੈਸੀ, ਕਹਿੰਦੇ ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜੇ ਹੋਏ ਸੋ ਹੋਈ, ਰੱਬ ਮੇਰੇ ਕੋਲ ਹੈ, ਮੇਰੇ ਅੰਦਰ ਹੈ, ਬਿਨਸੈ ਦੂਜਾ ਭਾਉ। ਇੱਥੇ ਉਸ ਦਾ ਹੀ ਅਰਥ ਕੀਤਾ ਕਿ ਜਿਹੜਾ ਯਾਸ ਜਪਤ ਮਨ ਹੋਏ ਆਨੰਦ, ਜਿਹਨੂੰ ਜਪਣ ਨਾਲ ਮਨ ਚ ਆਨੰਦ ਹੁੰਦਾ, ਕਹਿੰਦੇ ਉਹ ਕਿਵੇਂ ਹੁੰਦਾ ਜੀ, ਉਹਦੀ ਵਿਆਖਿਆ ਕਰੋ। ਕਹਿੰਦੇ ਬਿਨਸੈ ਦੂਜਾ ਭਾਉ, ਮਨ ਦੇ ਅੰਦਰੋਂ ਜਦੋਂ ਦਵੈਸ਼ ਨਿਕਲ ਗਈ ਤਾਂ ਆਨੰਦ ਬਣ ਗਿਆ, ਤੇ ਆਨੰਦ ਦੇ ਨਾਲ ਹੀ ਬਸ ਆਨੰਦ ਬਣ ਗਿਆ, ਫਿਰ ਹੀ ਆਨੰਦ ਆਉਂਦਾ। ਜਦੋਂ ਤੱਕ ਮਨ ਦੇ ਅੰਦਰ ਦਜੈਗੀ ਹੈ, ਦਜੈਗੀ ਲਿਆਉਣੀ ਕਿਉਂ ਮਨ ਚ, ਪਰ ਆ ਜਾਂਦੀ ਹੈ। ਕੋਸ਼ਿਸ਼ ਕਰੋ ਕਿ ਮਨ ਦੇ ਅੰਦਰ ਦਵੈਸ਼ ਨਾ ਆਵੇ। ਆਪਾਂ ਜਦੋਂ ਸੰਸਾਰ ਨੂੰ ਦਵੈਸ਼ ਨਾਲ ਦੇਖਦੇ ਹਾਂ, ਦੁਨੀਆ ਵੀ ਦਵੈਸ਼ ਨਾਲ ਦੇਖਦੀ ਹੈ। ਇੱਕ ਛੋਟਾ ਜਿਹਾ ਬੱਚਾ ਬੜਾ ਹੱਸੂ ਹੱਸੂ ਕਰਦਾ, ਗੋਦੀ ਚੁੱਕਿਆ ਹੋਇਆ, ਦੰਦ ਵੀ ਨਹੀਂ ਆਏ ਹਲੇ, 1-2 ਦੰਦੀਆਂ ਹੀ ਕੱਢੀਆਂ ਨੇ, ਉਹ ਹਰੇਕ ਵੱਲ ਦੇਖ ਕੇ ਹੱਸ ਪੈਂਦਾ, ਹਰੇਕ ਦੇ ਜੀ ਕਰਦਾ ਮੈਂ ਚੁੱਕ ਲਵਾਂ ਇਹਨੂੰ, ਕਿਉਂਕਿ ਉਹਦੇ ਵਿੱਚ ਆਨੰਦ ਹੈ, ਉਹਦੇ ਵਿੱਚ ਦਵੈਸ਼ ਭਾਵਨਾ ਨੇ ਹਲੇ ਜਨਮ ਨਹੀਂ ਲਿਆ। ਹਰੇਕ ਹੀ ਉਹਨੂੰ ਪਿਆਰ ਕਰਦਾ, ਉਹ ਹਰੇਕ ਨੂੰ ਪਿਆਰ ਕਰਦਾ, ਉੱਥੇ ਇੱਕ ਉਹਦੇ ਆਨੰਦ ਦੀ ਅਵਸਥਾ। ਪਰ ਅਸੀਂ ਜੀਵ ਹੌਲੀ ਹੌਲੀ ਜਿਉਂ ਜਿਉਂ ਵੱਡੇ ਹੁੰਦੇ ਹਾਂ, ਤਿਉਂ ਤਿਉਂ ਸਾਡੇ ਘਰ ਦੇ ਸਾਨੂੰ ਸਿਖਾਉਂਦੇ ਨੇ, ਇਹ ਉਹਨਾਂ ਦੀ ਚੀਜ਼ ਆ, ਇਹ ਆਪਣੀ ਚੀਜ਼ ਆ, ਇਹ ਜੋ ਚੁੱਕੇ ਲਿਆਇਆ ਤੂੰ, ਉਹ ਬਗਾਨਾ, ਉਹ ਮੇਰਾ, ਉਹ ਤੇਰਾ, ਇਹ ਫਿਰ ਘਰ ਵਿੱਚੋਂ, ਸਮਾਜ ਵਿੱਚੋਂ, ਦੁਨੀਆਂ ਵਿੱਚੋਂ ਇਸ ਤਰ੍ਹਾਂ ਆਪਣੇ ਅੰਦਰ ਈਰਖਾ ਜਨਮ ਲੈਂਦੀ, ਦਵੈਸ਼ ਜਨਮ ਲੈਂਦੀ ਹੈ। ਜਿੱਥੇ ਆਪਾਂ ਬੈਠੇ ਇਹ ਭਗਤੀ ਦਾ ਰਸਤਾ ਹੈ, ਭਗਤੀ ਦੇ ਮਾਰਗ ਦੇ ਵਿੱਚ ਸਾਰੇ ਇੱਕ ਨੇ, ਕਿਸੇ ਲਈ ਕੋਈ ਵੱਖਰਾ ਗਦੇਲਾ ਨਹੀਂ ਵਿਛਾਇਆ ਹੋਇਆ, ਸਾਰੇ ਇੱਕੋ ਹੀ ਦਰੀਆਂ ਦੇ ਉੱਤੇ ਚਾਦਰਾਂ ਵਿਛਾ ਕੇ ਗੁਰਮੁਖ ਬੈਸੋ ਸਫਾ ਵਿਛਾਏ, ਏਕਤਾ ਹੈ। ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਬੱਚਾ ਹੈ, ਕੋਈ ਬੁੱਢਾ ਹੈ, ਕੋਈ ਇਸਤਰੀ ਹੈ, ਇੱਕੋ ਹੀ ਚਾਦਰਾਂ ਤੇ ਇੱਕ ਬਰਾਬਰ ਹੀ ਬੈਠੇ, ਇੱਕੋ ਹੀ ਉਪਦੇਸ਼ ਹੋ ਰਿਹਾ ਸਾਰਿਆਂ ਨੂੰ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਬਾਪ ਸਾਡਾ ਸਾਰਿਆਂ ਦਾ ਇੱਕੋ ਹੀ, ਇੱਕੋ ਹੀ ਉਪਦੇਸ਼ ਹੈ, ਇੱਕ ਜੈਸਾ ਹੀ ਬੈਠਣਾ ਹੈ, ਇੱਕ ਜੈਸਾ ਹੀ ਦੇਖਦਾ ਛਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹੋ ਜਿਹੀ ਅਵਸਥਾ ਬਣਾਉਣੀ ਸ਼ੁਰੂ ਕਰ ਦਈਏ, ਜੇ ਆਪਾਂ ਇਹ ਸੋਚ ਲਈਏ ਕਿ ਮੈਂ ਮਨ ਦੇ ਅੰਦਰ ਆਨੰਦ ਨੂੰ ਲਿਆਉਣਾ ਹੈ ਅਤੇ ਈਰਖਾ ਤੇ ਦਵੈਸ਼ ਨੂੰ ਕੱਢਣਾ ਹੈ, ਇਹਦੇ ਨਾਲ ਮੈਂ ਮਦਦ ਲੈਣੀ ਨਾਮ ਦੀ, ਕਿਉਂਕਿ ਨਾਮ ਦੇ ਵਿੱਚ ਈਰਖਾ ਦਵੈਸ਼ ਨਹੀਂ, ਵਾਹਿਗੁਰੂ ਦੇ ਵਿੱਚ ਈਰਖਾ ਦਵੈਸ਼ ਨਹੀਂ, ਬੱਦਲਾਂ ਵਿੱਚ ਈਰਖਾ ਨਹੀਂ। ਕਦੇ ਕੁਦਰਤ ਨੂੰ ਦੇਖੋ ਤਾਂ ਬੱਦਲਾਂ ਲਈ ਕੋਈ ਬਾਰਡਰ ਨਹੀਂ ਹੈ, ਪੂਰੀ ਸ੍ਰਿਸ਼ਟੀ ਤੇ ਮੀਂਹ ਪਾ ਸਕਦੇ ਨੇ ਜਿੱਥੇ ਮਰਜ਼ੀ, ਹਵਾ ਲਈ ਕੋਈ ਦੁਜੈਗੀ ਨਹੀਂ ਹੈ, ਹਵਾ ਗਰੀਬ ਅਮੀਰ ਛੋਟੇ ਵੱਡੇ ਨੂੰ ਇੱਕੋ ਲੱਗਦੀ ਹੈ, ਅੱਗ ਲਈ ਕੋਈ ਈਰਖਾ ਨਹੀਂ ਹੈ, ਅੱਗ ਪੂਰੀ ਦੁਨੀਆਂ 'ਚ ਕੰਮ ਕਰਦੀ ਹੈ, ਧਰਤੀ ਸਾਰਿਆਂ ਲਈ ਇੱਕ ਹੈ, ਅਸਮਾਨ ਸਾਰਿਆਂ ਲਈ ਇੱਕ ਹੈ, ਸੂਰਜ ਦੀ ਧੁੱਪ ਸਾਰਿਆਂ ਲਈ ਇੱਕ ਹੈ, ਚੰਦਰਮਾ ਦੀ ਚਾਨਣੀ ਸਾਰਿਆਂ ਲਈ ਇੱਕ ਹੈ, ਪਰਮਾਤਮਾ ਦੀ ਕਿਸੇ ਚੀਜ਼ ਵਿੱਚ ਈਰਖਾ ਦਵੈਸ਼ ਨਹੀਂ ਹੈ। ਇਹ ਕਿੱਥੇ 'ਚ ਹੈ? ਮਹਾਰਾਜ ਕਹਿੰਦੇ ਨੇ ਤੇਰੇ ਨਾਲ ਦਾ ਕੂਕਰ ਚੰਗਾ ਹੈ, ਕੂਕਰ ਦੇ ਵਿੱਚ ਈਰਖਾ ਦਵੈਸ਼ ਨਹੀਂ ਹੁੰਦੀ, ਪਰ ਤੇਰੇ ਅੰਦਰ ਬੰਦਿਆਂ ਇੰਨੀ ਈਰਖਾ ਦਵੈਸ਼ ਕਿਉਂ ਭਰੀ ਹੋਈ ਹੈ? ਉਹਨੂੰ ਦੂਰ ਕਰ, ਈਰਖਾ ਤੇ ਦਵੈਸ਼ ਨੂੰ ਜੇ ਦੂਰ ਕਰੇਗਾ, ਭਰਮ ਦੇ ਪੜਦੇ ਭਰਮ ਕੇ ਪੜਦੇ ਸਤਿਗੁਰੂ ਖੋਲੇ ਖੋਲਣੇ ਸਤਿਗੁਰੂ ਨੇ, ਇਹ ਦੂਰ ਤੂੰ ਕਰਵਾਉਣੇ ਗੁਰਾਂ ਤੋਂ। ਮਹਾਰਾਜ ਕਹਿੰਦੇ ਜਦੋਂ ਮਨ ਦੇ ਅੰਦਰੋਂ ਦਵੈਸ਼ ਭਾਵਨਾ ਮੁੱਕ ਕੇ ਆਨੰਦ ਦੀ ਅਵਸਥਾ ਵਿੱਚ ਆ ਗਿਆ, ਦੁੱਖ ਦਰਦ ਤ੍ਰਿਸ਼ਨਾ ਬੁਝੈ ਨਾਨਕ ਨਾਮ ਸਮਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਨਾਮ ਦੇ ਦੁਆਰਾ ਉਹਨਾਂ ਦਾ ਸਮਾਉਣਾ ਹੋ ਗਿਆ ਪਰਮਾਤਮਾ ਦੇ ਵਿੱਚ, ਨਾਮ ਦੇ ਵਿੱਚ ਸਮਾ ਗਏ, ਜਦੋਂ ਨਾਮ ਜਪ ਜਪ ਕੇ ਜਦੋਂ ਨਾਮੀ ਵਿੱਚ ਭੇਦ ਹੋ ਗਏ, ਮਨ ਦੇ ਅੰਦਰ ਦਵੈਸ਼ ਭਾਵਨਾ ਰਹੀ ਨਾ, ਇਹ ਮੇਰਾ ਆਪਣਾ ਹੈ, ਜਦੋਂ ਹਰੇਕ ਹੀ ਆਪਣਾ ਨਜ਼ਰ ਆਇਆ, ਆਪਣੱਤ ਪੈਦਾ ਹੋ ਗਈ ਮਨ ਦੇ ਅੰਦਰ, ਮਹਾਰਾਜ ਕਹਿੰਦੇ ਦੁੱਖ ਦਰਦ ਤ੍ਰਿਸ਼ਨਾ ਇਹ ਤਿੰਨ ਚੀਜ਼ਾਂ ਦਵੈਸ਼ ਵਿੱਚੋਂ ਜਨਮ ਲੈਂਦੀਆਂ ਨੇ। ਜਦੋਂ ਦਵੈਸ਼ ਹੀ ਨਾ ਰਹੀ, ਫਲਾਣੇ ਨੇ ਮੈਨੂੰ ਬੜਾ ਦੁੱਖ ਦਿੱਤਾ ਹੈ, ਜਦੋਂ ਇਹ ਹੋ ਗਿਆ ਕਿ ਇਹ ਸਾਰੇ ਬ੍ਰਹਮ ਹੈ, ਕਿਹਨੇ ਦੁੱਖ ਦਿੱਤਾ? ਕਿਸੇ ਨੇ ਨਹੀਂ, ਉਲਟਾ ਮਨ ਸੁਖੀ ਹੋ ਗਿਆ, ਦੁੱਖ ਮੈਨੂੰ ਰੱਬ ਨੇ ਬੜਾ ਦੁੱਖ ਦਿੱਤਾ, ਕਿਉਂਕਿ ਰੱਬ ਹੁਣ ਦੂਜਾ ਜੋ ਨਜ਼ਰ ਆਇਆ ਤੈਨੂੰ। ਭਗਤ ਰਵਿਦਾਸ ਨੂੰ ਪੁੱਛੋ, ਉਹ ਕਹਿੰਦੇ ਰੱਬ ਤੂੰ ਹੀ, ਮੈਂ ਨਾ ਹੀ। ਉਹ ਕਹਿੰਦੇ ਜਿਹਨੂੰ ਦੁੱਖ ਹੋ ਰਿਹਾ ਉਹ ਵੀ ਤਾਂ ਰੱਬ ਹੀ ਹੈ, ਆਤਮਾ ਵੀ ਤਾਂ ਪਰਮਾਤਮਾ ਹੀ ਹੈ, ਤੇ ਬਾਹਰੋਂ ਜਿਹਨੂੰ ਤੂੰ ਕਹਿੰਦਾ ਉਹ ਵੱਖਰਾ ਤੇ ਮੈਂ ਵੱਖਰਾ, ਇਹ ਇੱਕੋ ਹੀ ਰੂਪ ਜਦੋਂ ਜਾਣ ਲਿਆ, ਦੁੱਖ ਵੀ ਮਿਟ ਗਿਆ, ਦਰਦ ਵੀ ਮਿਟ ਗਿਆ, ਉਹਨਾਂ ਦੀ ਤ੍ਰਿਸ਼ਨਾ ਵੀ ਮਿਟ ਗਈ, ਕਿਉਂਕਿ ਸਾਰੀ ਦੁਨੀਆਂ ਦੀ ਹਰ ਮਾਇਆ ਮੇਰੀ ਹੋਈ ਹੈ, ਸਭ ਕੁਝ ਮੇਰਾ ਆਪਣਾ ਹੀ ਹੈ, ਇਹ ਸਾਰਾ ਕੁਝ ਮੇਰਾ ਹੈ, ਉਹਨੇ ਮੈਨੂੰ ਬਖਸ਼ਿਸ਼ ਕੀਤਾ ਹੈ। ਤ੍ਰਿਸ਼ਨਾ ਹੀ ਮੁੱਕ ਗਈ ਮਨ ਦੇ ਅੰਦਰੋਂ, ਅਥਵਾ ਜਦੋਂ ਨਾਮ ਦਾ ਰਸ ਆ ਗਿਆ, ਇਕਾਗਰਤਾ ਬਣ ਗਈ, ਤਾਂ ਤ੍ਰਿਸ਼ਨਾ ਰਹੀ ਨਾ ਮਨ ਦੇ ਅੰਦਰ। ਪੌੜੀ ਜਈਆ ਜਾ ਰਹੋ ਦੁਰਮਤ ਦੋ, ਜਈਏ ਅੱਖਰ ਦੁਆਰਾ ਉਪਦੇਸ਼ ਕਰਦੇ ਨੇ, ਇੱਕ ਤਾਂ ਦੁਰਮਤ ਖੋਟੀ ਬੁੱਧੀ ਤੇ ਇੱਕ ਦੋ ਦਵੈਸ਼, ਇਹਨਾਂ ਦੋਨਾਂ ਨੂੰ ਜਾ ਰਹੋ, ਜਾਲ ਲਿਓ, ਅੱਗ ਲਾ ਕੇ ਸਾੜ ਦਿਓ ਖੋਟੀ ਬੁੱਧੀ ਨੂੰ ਅਤੇ ਦਵੈਸ਼ ਨੂੰ। ਤਿਸਹਿ ਤਿਆਗ ਸੁਖ ਸਹਿਜੇ ਸੋ, ਇਹਨਾਂ ਦੋਨਾਂ ਚੀਜ਼ਾਂ ਨੂੰ ਸਾੜਨ ਦੇ ਨਾਲ ਸੁਖ ਅਤੇ ਸਹਿਜ ਵਿੱਚ ਚਲਿਆ ਜਾਏਗਾ। ਸੁਤੇ ਸਿੱਧੀ ਉਸ ਮਨੁੱਖ ਨੂੰ ਸੁੱਖ ਅਤੇ ਸਹਿਜ ਪ੍ਰਾਪਤ ਹੁੰਦਾ ਜਿਨ੍ਹਾਂ ਨੇ ਖੋਟੀ ਬੁੱਧੀ ਨੂੰ ਤੇ ਦਵੈਸ਼ ਨੂੰ ਸਾੜਿਆ ਆਪਣੇ ਮਨ ਦੇ ਅੰਦਰੋਂ। ਇਹੀ ਚੀਜ਼ਾਂ ਆਪਾਂ ਨੂੰ ਸੰਸਾਰ ਦੇ ਅੰਦਰ ਦੂਰ ਲਿਜਾਈ ਜਾਂਦੀਆਂ ਨੇ। ਅੱਜ ਦਾ ਯੁੱਗ ਹੈ ਇਹ ਚੀਜ਼ਾਂ ਅੱਜ ਦੇ ਯੁੱਗ ਅੰਦਰ ਬੜੀਆਂ ਨੇ। ਈਰਖਾ ਦਵੈਸ਼ ਏਕਤਾ ਨਹੀਂ ਆਉਂਦੀ ਮਨ ਦੇ ਅੰਦਰ। ਫਿਰ ਕਹਿੰਦੇ ਮਹਾਰਾਜ ਇਹ ਕਿਵੇਂ ਸਾਡੇ ਅੰਦਰ ਚੀਜ਼ਾਂ ਜਨਮ ਲੈਣ ਜਾਂ ਕਿਤੋਂ ਕੋਈ ਸਿੱਖਿਆ ਮਿਲੇ ਤਾਂਹੀਓ ਹੈ ਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯਈਆ ਜਾਏ ਪਰਹੋ ਸੰਤ ਸਰਨਾ। ਕਹਿੰਦੇ ਦੇਖੋ ਭਾਈ ਗੱਲ ਘਰ ਬੈਠਿਆਂ ਤਾਂ ਨਹੀਂ ਗੱਲ ਬਣਨੀ, ਘਰ ਬੈਠਿਆਂ ਦੁਕਾਨ ਨਹੀਂ ਚੱਲਦੀ, ਦਫ਼ਤਰ ਨਹੀਂ ਚੱਲਦਾ, ਸਕੂਲ ਨਹੀਂ ਚੱਲਦਾ, ਘਰ ਬੈਠਿਆਂ ਕਾਲਜ ਨੇ ਘਰੇ ਨਹੀਂ ਆਉਣਾ, ਕਾਲਜ ਜਾਣਾ ਪੈਂਦਾ, ਘਰ ਬੈਠਿਆਂ ਕੋਈ ਚੀਜ਼ ਨਹੀਂ ਬਣਦੀ। ਉਹ ਘਰੋਂ ਉੱਠ ਕੇ ਸੰਗਤ ਵਿੱਚ ਜਾਓ, ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਪੈ ਜਾਓ। ਯਈਆ ਜਾਏ ਪਰੋ ਸੰਤ ਸਰਨਾ। ਇੱਥੇ ਸੰਤ ਗੁਰੂ ਦਾ ਵਾਚਕ ਅੱਖਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਪੈ ਜਾਓ। ਜੇ ਆਸਰ ਆ ਭਵਜਲ ਤਰਨਾ, ਜਿਨ੍ਹਾਂ ਗੁਰਾਂ ਦੇ ਆਸਰੇ ਆਪਾਂ ਇਹ ਭਵਜਲ ਨੂੰ ਤਰਨਾ, ਸੰਸਾਰ ਸਾਗਰ ਨੂੰ ਤਰਨਾ। ਜੇ ਕਹੋ ਘਰ ਬੈਠਿਆਂ, ਘਰ ਬੈਠਿਆਂ ਨਹੀਂ ਤਰਦਾ ਬੰਦਾ, ਸੰਗਤ ਵਿੱਚ ਆਓ, ਮਾਹੌਲ ਹੋਇਆ ਜਾਂ ਬਣਿਆ ਹੋਇਆ, ਆਨੰਦਮਈ ਸਮਾਂ ਹੈ, ਕੋਈ ਕਿਸੇ ਨੇ ਤੁਹਾਨੂੰ ਟੋਕਣਾ ਨਹੀਂ, ਕਿਸੇ ਨੇ ਮਾੜਾ ਨਹੀਂ ਕਹਿਣਾ, ਕੋਈ ਡਿਸਟਰਬੈਂਸ ਨਹੀਂ ਹੈ। ਔਰ ਇੰਨਾ ਵੱਡਾ ਇੱਕ ਗਰੁੱਪ ਹੈ ਸਾਡਾ, ਜਦੋਂ ਅਸੀਂ ਇਕੱਠੇ ਜਾਂਦੇ ਹਾਂ, ਇੱਕ ਅੱਧਾ ਬੰਦਾ ਕਿਤੇ ਜਾਵੇ ਉਹਦੀ ਕੋਈ ਨਹੀਂ ਸੁਣਦਾ, ਇੰਨਾ ਵੱਡਾ ਜਿਹੜਾ ਸੰਗਤ ਦਾ ਇਕੱਠ ਹੈ, ਇਹਦੀ ਜਦੋਂ ਆਵਾਜ਼ ਇੱਕ ਹੋ ਜਾਂਦੀ ਹੈ, ਇੱਕ ਲੈ ਬਣ ਜਾਂਦੀ ਹੈ, ਇਹ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਉਹ ਇੰਨੇ ਬੰਦੇ ਮੈਨੂੰ ਯਾਦ ਕਰ ਰਹੇ ਨੇ, ਜਦੋਂ ਇੰਨੇ ਜਣੇ ਯਾਦ ਕਰਦੇ ਨੇ ਉਹਨੂੰ, ਤਾਂ ਪਰਮਾਤਮਾ ਤਾਂ ਸਾਡੇ ਵਿੱਚ ਹੀ ਵੱਸਦੇ ਨੇ। ਵਿੱਚ ਸੰਗਤ ਹਰ ਪ੍ਰਭ ਵੱਸਾ ਜੀ, ਉਹ ਮਹਾਰਾਜ ਨੇ ਆਪ ਬਚਨ ਕਿਹਾ। ਤਾਂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਜਈਆ ਜਾਏ ਪਰੋ ਸੰਤ ਸਰਨਾ, ਜੇ ਆਸਰ ਆ ਭਵਜਲ ਤਰਨਾ, ਜਈਆ ਜਨਮ ਨਾ ਆਵੈ ਸੋ ਏਕ ਨਾਮ ਲੇ ਮਨ ਹੈ ਪਰੋ। ਹੁਣ ਜਿਹੜਾ ਇੱਕ ਨਾਮ ਲੈ ਕੇ ਗੁਰਾਂ ਤੋਂ ਆਪਣੇ ਮਨ ਚ ਪਰੋ ਲੈਂਦਾ, ਜਈਆ ਜਨਮ ਨਾ ਆਵੈ ਸੋ, ਮਹਾਰਾਜ ਕਹਿੰਦੇ ਉਹ ਫਿਰ ਭਾਈ ਜਨਮ ਮਰਨ ਵਿੱਚ ਨਹੀਂ ਆਉਂਦਾ। ਨਾਮ ਲੈ ਕੇ ਪਰੋ ਲੈਣਾ, ਕੋਈ ਆਪਾਂ ਨੂੰ ਬੰਦਾ ਚੰਗੀ ਜਿਹੀ ਚੀਜ਼ ਦੇ ਦੇਵੇ, ਕੋਈ ਬੰਦਾ ਆਪਾਂ ਨੂੰ ਕਹੇ ਮੈਂ ਤੈਨੂੰ ਹੀਰਾ ਦੇਣਾ, ਆਪਾਂ ਫੱਟ ਪਰੋ ਲਵਾਂਗੇ ਉਹਨੂੰ, ਜਾਂ ਤਾਂ ਅੰਗੂਠੀ ਚ ਲਾਵਾਂਗੇ ਜਾਂ ਉਹਨੂੰ ਗਲੇ ਚ ਪਾਵਾਂਗੇ। ਸੁੱਚੇ ਮੋਤੀ ਮਿਲ ਜਾਣ ਕਿਤੋਂ 150, ਉਸੇ ਟਾਈਮ ਮੋਤੀਆਂ ਦੀ ਮਾਲਾ ਬਣਾ ਕੇ ਕਹੇ ਗਲ ਚ ਪਾਓ ਭਾਈ। ਕੋਈ ਵੀ ਚੰਗੀ ਚੀਜ਼ ਮਿਲ ਜਾਂਦੀ ਤਾਂ ਆਪਾਂ ਪਰੋ ਕੇ ਪਾ ਲੈਂਦੇ। ਮਹਾਰਾਜ ਕਹਿੰਦੇ ਨਾਮ ਨੂੰ ਪਰੋ ਕੇ ਪਾ ਲਓ। ਜਿਹੜਾ ਬੰਦਾ ਨਾਮ ਜਪਦਾ ਹੈ ਉਹ ਫਿਰ ਜੰਮਣ ਮਰਨ ਚ ਨਹੀਂ ਆਉਂਦਾ। ਨਾਮ ਬੜਾ ਕੀਮਤੀ ਹੈ, ਨਾਮ ਨੂੰ ਸਮਝਣ ਦਾ ਯਤਨ ਕਰੋ। ਇੱਕ ਵਾਰੀ ਵਾਹਿਗੁਰੂ ਕਿਹਾ ਹੋਇਆ ਬਹੁਤ ਵੱਡਾ ਹੈ, ਇਹਦੀ ਕੀਮਤ ਨੂੰ ਜਾਣੋ, ਨਾਮ ਕਿੱਡਾ ਕੁ ਵੱਡਾ ਅਮੋਲਕ ਹੈ ਨਾਮ ਪਰਮਾਤਮਾ ਦਾ। ਯਈਆ ਜਨਮ ਨਾ ਹਾਰੀਐ ਗੁਰ ਪੂਰੇ ਕੀ ਟੇਕ, ਪੂਰਿਆਂ ਗੁਰਾਂ ਦੀ ਟੇਕ, ਆਸਰਾ ਓਟ ਰੱਖੋ। ਯਈਆ ਜਾਏ ਪਰੋ ਸੰਤ ਸਰਨਾ, ਗੁਰਾਂ ਦੀ ਸ਼ਰਨ ਵਿੱਚ ਪੈ ਕੇ ਗੁਰਾਂ ਦੀ ਓਟ ਮਨ ਚ ਰੱਖੋ ਕਿ ਤੇਰਾ ਆਸਰਾ। ਪਹਿਲਾਂ ਇਹ ਲਿਖਿਆ ਹੁੰਦਾ ਸੀ ਪੁਰਾਣੇ ਟਾਈਮਾਂ 'ਚ ਟਰੱਕਾਂ ਦੇ ਉੱਤੇ ਵੀ ਤੇ ਘਰਾਂ ਦੇ ਬਾਹਰ ਵੀ, ਸਤਿਗੁਰ ਤੇਰੀ ਓਟ। ਉਹ ਪੁਰਾਣੀਆਂ ਗੱਲਾਂ ਨੇ, ਤੇਰਾ ਆਸਰਾ। ਹੁਣ ਮਹਾਰਾਜ ਦਾ ਆਸਰਾ ਲੈਣਾ ਆਪਾਂ ਨੇ, ਮਹਾਰਾਜ ਕਹਿੰਦੇ ਪੂਰਿਆਂ ਗੁਰਾਂ ਦੀ ਟੇਕ ਓਟ ਆਸਰਾ, ਜਦ ਆਪਾਂ ਲੈ ਲੈਂਦੇ ਹਾਂ ਤਾਂ ਆਪਣਾ ਮਨ ਟਿਕ ਜਾਂਦਾ, ਸਤਿਗੁਰੂ ਦਾ ਆਸਰਾ ਜੋ ਮਿਲ ਗਿਆ। ਨਾਨਕ ਤੇ ਸੁੱਖ ਪਾਇਆ ਜਾ ਕੇ ਹੀਰਾ ਏਕ, ਉਹਨਾਂ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਜਿਨ੍ਹਾਂ ਦੇ ਹਿਰਦੇ ਚ ਇੱਕ ਆ ਗਿਆ। ਦਵੈਸ਼ ਨਿਕਲ ਗਈ, ਦੁਜੈਗੀ ਚਲੀ ਗਈ, ਤ੍ਰਿਸ਼ਨਾ ਮਿਟ ਗਈ, ਉਹਨਾਂ ਦੇ ਮਨਾਂ ਦੇ ਅੰਦਰ ਏਕਤਾ ਆ ਗਈ, ਤਾਂ ਉਹਨਾਂ ਦੇ ਮਨਾਂ ਦੇ ਅੰਦਰ ਆਨੰਦ ਬਣ ਗਿਆ। ਸਲੋਕ ਅੰਤਰ ਮਨ ਤਨ ਬਸ ਰਹੇ ਈਤ ਊਤ ਕੇ ਮੀਤ, ਈਤ ਇਸ ਲੋਕ ਦੇ ਤੇ ਊਤ ਪ੍ਰਲੋਕ ਦੇ, ਇੱਥੋਂ ਦੇ ਤੇ ਉੱਥੋਂ ਦੇ ਮੀਤ ਮਿੱਤਰ ਜੋ ਵਾਹਿਗੁਰੂ ਨੇ ਆ, ਜਦੋਂ ਅੰਤਰ ਮਨ ਤਨ ਬਸ ਰਹੇ, ਬਸ ਚੁੱਕੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ, ਬਸ ਰਹੇ ਨੇ ਜਿਨ੍ਹਾਂ ਦੇ ਮਨ ਚ, ਸਾਡੇ ਮਨਾਂ ਚ ਹੈ ਤਾਂ ਸਹੀ ਪਰ ਬਸਿਆ ਨਹੀਂ ਨਾ ਕੰਮ ਹਲੇ।
ਨਾਮ ਤਾਂ ਅੰਦਰ ਹੀ ਪ੍ਰਵੇਸ਼ ਹੋਇਆ, ਪਰਮਾਤਮਾ ਨੇ ਪਹਿਲੀ ਖਜ਼ਾਨੇ ਭਰੇ ਨੇ ਆਪਣੇ, ਪਰ ਬਸਣਾ ਹੋਰ ਗੱਲ ਹੈ। ਬੱਲਬ ਲੱਗਿਆ, ਟਿਊਬਾਂ ਲੱਗੀਆਂ, ਅੰਦਰ ਜਗੀਆਂ ਨਹੀਂ ਤਾਂ ਜਗੀਆਂ ਨਹੀਂ ਤੇ ਫਿਰ ਬਸੀਆਂ ਨਹੀਂ ਉਹ ਬਸ। ਬਸਣਾ ਕੁਝ ਹੋਰ ਹੁੰਦਾ ਹੈ, ਮਕਾਨ ਦਾ ਬਣਨਾ ਕੁਝ ਹੋਰ ਹੁੰਦਾ। ਮਕਾਨ ਬਣਿਆ ਪਰ ਉੱਥੇ ਕੋਈ ਵੱਸਦਾ ਹੀ ਨਹੀਂ, ਉਜਾੜ ਹੈ। ਇਸ ਕਰਕੇ ਹਿਰਦਾ ਨਾਮ ਤੋਂ ਖਾਲੀ, ਹਿਰਦਾ ਵਸਿਆ ਨਹੀਂ। ਹਿਰਦੇ ਜਦ ਤੱਕ ਨਾਮ ਨਹੀਂ ਵਸਿਆ ਹੈ, ਮਹਾਰਾਜ ਕਹਿੰਦੇ ਅੰਤਰ ਮਨ ਤਨ ਵਸ ਰਹੇ ਈਤ ਊਤ ਕੇ ਮੀਤ। ਇਹ ਕਿਹਨੇ ਦੱਸਿਆ? ਕਹਿੰਦੇ ਗੁਰਪੂਰਾ ਉਪਦੇਸਿਆ, ਪੂਰਿਆਂ ਗੁਰਾਂ ਨੇ, ਗੁਰੂ ਰਾਮਦਾਸ ਜੀ ਨੇ ਮੈਨੂੰ ਉਪਦੇਸ਼ ਕੀਤਾ, ਗੁਰੂ ਅਮਰਦਾਸ ਜੀ ਨੇ ਉਪਦੇਸ਼ ਕੀਤਾ ਕਿ ਨਾਨਕ ਜਪੀਐ ਨੀਤ, ਰੋਜ਼ ਜਪ, ਹਰ ਰੋਜ਼ ਜਾਪ ਕਰ ਵਾਹਿਗੁਰੂ ਵਾਹਿਗੁਰੂ ਦਾ। ਮਨ ਚ ਏਕਤਾ ਲਿਆ, ਆਪਾਂ ਆਪਣਾ ਕੰਮ ਕੱਢਣਾ। ਇਹ ਦੁਨੀਆਂ ਵੱਲ ਦੇਖਣ ਲੱਗ ਜਾਈਏ, ਦੁਨੀਆਂ ਤਾਂ ਹੁਣ ਸਾਰਿਆਂ ਦਾ ਉਪਦੇਸ਼ ਨਹੀਂ ਮਿਲਿਆ। ਕੋਈ ਬੰਦਾ ਈਰਖਾਲੂ ਵੀ ਹੈ, ਕੋਈ ਦਵੈਸ਼ੀ ਹੈ, ਕੋਈ ਹਉਮੈ ਵਿੱਚ ਭਰਿਆ, ਕੋਈ ਕਾਮੀ ਹੈ, ਕੋਈ ਕ੍ਰੋਧੀ ਹੈ। ਥੋੜਾ ਜਿਹਾ ਕਿਨਾਰਾ ਕਰਕੇ ਉਹਨਾਂ ਤੋਂ ਇੱਕ ਪਾਸੇ ਹੋ ਕੇ ਸੰਗਤ ਵਿੱਚ ਰਹਿਣ ਦਾ ਯਤਨ ਜਾਂ ਇਕਾਂਤ ਰਹਿਣ ਦਾ ਯਤਨ ਕਰੀਏ, ਤੇ ਆਪਣੇ ਸਿਮਰਨ ਵੱਲ ਜ਼ਿਆਦਾ ਧਿਆਨ ਰੱਖੀਏ। ਮਹਾਰਾਜ ਕਹਿੰਦੇ ਨੇ ਫੇਰ ਦੇਖੋ ਆਨੰਦ ਬਣਦਾ। ਪੂਰਿਆਂ ਗੁਰਾਂ ਨੇ ਇਹ ਉਪਦੇਸ਼ ਦਿੱਤਾ ਮੈਨੂੰ ਕਿ ਵਾਹਿਗੁਰੂ ਨੂੰ ਵਾਹਿਗੁਰੂ ਸਮਝ ਕੇ, ਇੱਕ ਤਾਂ ਹੁੰਦਾ ਵਾਹਿਗੁਰੂ ਨੂੰ ਵਾਹਿਗੁਰੂ ਸਮਝੇ ਤੋਂ ਬਿਨਾਂ ਹੀ ਵਾਹਿਗੁਰੂ ਕਹਿਣਾ, ਇੱਕ ਹੁੰਦਾ ਵਾਹਿਗੁਰੂ ਅੱਖਰ ਨੂੰ ਕਹਿ ਕੇ ਵਾਹਿਗੁਰੂ ਨੂੰ ਸਮਝ ਕੇ ਵਾਹਿਗੁਰੂ ਕਹਿਣਾ। ਇਹ ਗੱਲਾਂ ਦਾ ਧਿਆਨ ਰੱਖਣਾ। ਜਦੋਂ ਵਾਹਿਗੁਰੂ ਕਹਿੰਦੇ ਆ ਤਾਂ ਵਾਹਿਗੁਰੂ ਨੂੰ ਸਮਝ ਵੀ ਲਓ ਕਿ ਕਿੰਨਾ ਕੁ ਵੱਡਾ ਹੈ। ਜਿਹਦਾ ਨਾਂ ਲੈ ਰਿਹਾ ਮੈਂ ਬਹੁਤ ਵੱਡਾ ਹੈ, ਕਿੰਨਾ ਲੋਕਾਂ ਦਾ ਮਾਲਕ ਹੈ। ਕਿਉਂ? ਜਦੋਂ ਮਨ ਦੇ ਅੰਦਰ ਸਮਝ ਕੇ ਵਾਹਿਗੁਰੂ ਕਹਿਣਾ ਤਾਂ ਉਸੇ 'ਚੋਂ ਰਸ ਪੈਦਾ ਹੋ ਜਾਣਾ, ਤੇ ਜਦੋਂ ਉਹਨੂੰ ਸਮਝਣਾ ਹੀ ਨਹੀਂ ਤੂੰ ਹੀ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਿਹਾ, ਫਿਰ ਉਹਦਾ ਅਸਰ ਨਹੀਂ ਪੈਦਾ ਹੋਣਾ ਮਨ 'ਚ। ਪੌੜੀ ਆਂਦਿਨ ਸਿਮਰਾਓ ਤਾਸ ਕਾ ਜੋ ਅੰਤ ਸਹਾਈ ਹੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਨੂੰ ਉਪਦੇਸ਼ ਕਰ ਰਹੇ ਨੇ, ਕਹਿੰਦੇ ਰਾਤ ਦਿਨ ਉਹਨੂੰ ਸਿਮਰੋ, ਇਹ ਗਹਿਣਿਆਂ ਦੇ ਮਗਰ ਨਾ ਪਾਓ। ਜਿਹੜਾ ਅੰਤ ਸਹਾਈ ਹੋਣਾ ਤੁਹਾਡਾ, ਇਹ ਗਹਿਣੇ ਸਹਾਈ ਹੋਣੇ, ਜਿਹਨਾਂ ਪਿੱਛੇ ਤੁਸੀਂ ਆਪਣੀਆਂ ਸਹੇਲੀਆਂ ਨਾਲ ਗੱਲਾਂ ਬਾਤਾਂ ਕਰਕੇ ਆਏ ਹੋ। ਸਹਿਵੇਂ ਸਹੇਲੀਆਂ ਨੇ ਤਾਨਾ ਮਾਰਤਾ ਜੀ, ਤੁਹਾਡੇ ਘਰ ਇੰਨੀ ਮਾਇਆ, ਇੰਨਾ ਸੋਨਾ, ਇੰਨਾ ਕੁਛ ਹੈ। ਪਿਰਥੀ ਦੇ ਘਰ ਵਾਲੀ ਕਰਮ ਆਉਂਦੇ ਤਾਂ ਬੜੇ ਸੋਹਣੇ ਸੋਹਣੇ ਕੱਪੜੇ ਪਾਏ ਹੁੰਦੇ ਨੇ, ਲਿਸ਼ਕਣੇ, ਉਹ ਤਾਂ ਬੜਾ ਲਿਸ਼ਕ ਕੇ ਰਹਿੰਦੇ ਆ, ਉਹ ਤਾਂ ਬੜੇ ਗਹਿਣੇ ਪਾਉਂਦੇ ਆ। ਤੁਸੀਂ ਏਡੇ ਵੱਡੇ ਸਤਿਗੁਰਾਂ ਦੇ ਮਹਿਲ ਹੋ, ਤੁਹਾਡੇ ਕੋਲ ਕੀ ਹੈ? ਆਹ ਸਾਦੇ ਜੇ ਕੱਪੜੇ ਪਾਏ ਹੋਏ ਨੇ, ਕੋਈ ਗਹਿਣਾ ਗੱਟਾ ਨਹੀਂ ਪਾਇਆ, ਕੋਈ ਸੋਨਾ ਤੁਹਾਡੇ, ਐਂ ਬੁੱਚਾ ਜਿਹਾ ਕਿਤੇ ਬੰਦਾ ਚੰਗਾ ਲੱਗਦਾ? ਕੋਈ ਸੰਗਤ ਹੋ ਗਈ, ਘਰੇ ਆ ਕੇ ਰੁੱਸ ਕੇ ਪੈ ਗਏ, ਮਹਾਰਾਜ ਨੂੰ ਕਹਿੰਦੇ ਮੈਨੂੰ ਸਹੇਲੀਆਂ ਨੇ ਤਾਨਾ ਮਾਰਿਆ। ਹੁਣ ਮਹਾਰਾਜ ਕਹਿੰਦੇ ਜਦੋਂ ਜਿਹੜੀ ਜੀਵ ਨੇ ਮਰਨਾ, ਸਰੀਰ ਛੱਡਣਾ, ਜਾਣਾ ਦੁਨੀਆਂ ਜੋ, ਹੁਣ ਦੱਸੋ ਇਹਨਾਂ ਚੋਂ ਕੋਈ ਚੀਜ਼ ਮਦਦ ਕਰਦੀ ਆਪਣੀ? ਕਾਂਟੇ ਕਿਤੇ ਨਾਲ ਜਾਂਦੇ ਨੇ, ਕਿਤੇ ਹਾਰ ਨਾਲ ਜਾਂਦੇ ਨੇ, ਕਿਤੇ ਹੋਰ ਚੀਜ਼ਾਂ ਨਾਲ ਜਾਂਦੀਆਂ ਨੇ। ਇਹ ਤਾਂ ਇੱਕ ਬੇਸਮਝੀ ਕਰਕੇ ਹੈ, ਕਹਿਣਾ ਫਰਜ਼ ਹੈ। ਬੇਸਮਝੀ ਜਦੋਂ ਬੰਦਾ ਕਰੇ, ਜੇ ਹੁਣ ਕਰੇ ਤਾਂ ਉਹਨੂੰ ਕੀ ਕਹੀਏ? ਸੰਗਤ ਵਿੱਚ ਬਹਿ ਕੇ ਤਾਂ ਕਹਿਣਾ ਹੀ ਪੈਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੰਦਨ ਸਿਮਰੋ ਤਾਸ ਕਹੋ ਜੋ ਅੰਤ ਸਹਾਈ ਹੋਏ। ਅੰਤ ਨੂੰ ਤੇਰੀ ਕਿਸੇ ਨੇ ਹੋਰ ਸਹਾਇਤਾ ਨਹੀਂ ਕਰਨੀ, ਨਾਮ ਨੇ ਸਹਾਇਤਾ ਕਰਨੀ, ਤੇ ਨਾਮ ਦੇ ਨਾਲ ਤੂੰ ਜੁੜਦਾ ਨਹੀਂ। ਇਹ ਜਿਹੜੀਆਂ ਚੀਜ਼ਾਂ ਵਿੱਚ ਤੂੰ ਮਸਤ ਹੋ ਕੇ ਖਿੜਿਆ ਬੈਠਾ, ਆਕੜ ਆਕੜ ਕੇ ਬੈਠਾ, ਇਹ ਬਿਖਿਆ ਦਿਨ ਚਾਰ ਛੇ, ਵੱਧ ਤੋਂ ਵੱਧ ਚਾਰ ਜਾਂ ਛੇ ਕੁ ਦਿਨ ਨੇ ਇਹ ਬਿਖਿਆ ਮਾਇਆ ਦੇ, ਮੁੜ ਕੇ ਕੀ ਕਰੇਗਾ? ਇਹ ਪੱਲੇ ਨਹੀਂ ਰਹਿੰਦੀ, ਛਾੜ ਚੱਲਿਓ ਸਭ ਕੋਈ, ਇਹ ਮਾਇਆ ਤਾਂ ਸਭ ਕੋਈ ਛੱਡ ਕੇ ਹੀ ਗਿਆ ਹੈ। ਕਿਹੜਾ ਦੁਨੀਆਂ ਦੇ ਅੰਦਰ ਬਾਦਸ਼ਾਹ ਹੋਇਆ ਜਿਹੜਾ ਨਾਲ ਲੈ ਕੇ ਗਿਆ? ਚਾਰ ਕੁ ਦਿਨ ਬੰਦੇ ਦੇ ਜਾਤ ਦਾ, ਛੇ ਦਿਨ ਨੇ, ਚਾਰ ਚਾਲੀ ਦਿਨ ਨੇ, ਛੇ ਤੋਂ ਭਾਵ ਸੱਠ ਦਿਨ ਨੇ, ਜਾਂ ਸੱਠ ਸਾਲ ਨੇ, ਜਾਂ ਚਾਰ ਦਾ ਮਤਲਬ ਚਾਲੀ ਤੇ ਛੇ ਦਾ ਮਤਲਬ ਸੱਠ ਸੌ ਸਾਲ ਹੋ ਗਿਆ। ਇੰਨਾ ਕੀ ਟਾਈਮ ਹੈ ਤੇਰੇ ਕੋਲੇ? ਬਚਪਨ ਹੈ, ਕਿਸ਼ੋਰ ਅਵਸਥਾ ਹੈ, ਜਵਾਨੀ ਤੇ ਬੁਢੇਪਾ, ਇਹ ਚਾਰ ਕੁ ਦਿਨ ਹੀ ਨੇ। ਵੱਧ ਤੋਂ ਵੱਧ 120 ਸਾਲ ਜਿਉਣੇਗਾ, ਫਿਰ ਛੇ ਲਾ ਲੈਂਦੇ ਦਿਨ, ਇਦੋਂ ਵੱਧ ਕਿਵੇਂ ਜਿਉਣੇਗਾ ਤੂੰ? ਕਹਿੰਦੇ ਇਹ ਚਾਰ ਕੁ ਦਿਨ ਦੀ ਮਾਇਆ ਦੇ ਤਮਾਸ਼ੇ ਵਿੱਚ ਫਸ ਕੇ ਆਪਣਾ ਜੀਵਨ ਕਿਉਂ ਬੇਅਰਥ ਗਵਾ ਰਹੇ ਹੋ ਤੁਸੀਂ? ਇਹ ਤਮਾਸ਼ਿਆਂ ਚੋਂ ਬਾਹਰ ਆ ਜਾਓ। ਦਸਵੇਂ ਪਾਤਸ਼ਾਹ ਨੂੰ ਸ਼ਾਮ ਦੀ ਕਥਾ ਜਦੋਂ पांच छह दिन पहला आई सी, वो कहंदे जी महाराज माघ दे महीने ते जां लोक जां कत्ते दे महीने बड़ा नहाउंदे ने सवेरे उठ के, आम दिनां च नहीं नहाउंदे क्योंकि लोग इन्हां महीनियां नूं पवित्र मन के नहाउंदे सी। महाराज कहंदे भाई ये जग तमाशा है,